ਗੁਰਬਾਣੀ ਵਿਚਾਰ ਲੇਖ ਨੰਬਰ 36 ਸੋ ਕਿਛ ਕਰ ਜਿਤ ਮੈਲ ਨਾ ਲਾਗੈ ਭਾਗ ਦੂਜਾ। ਸਾਡਾ ਮਨ ਬੜਾ ਚੰਚਲ ਹੋਣ ਕਰਕੇ ਇਸ ਵਿੱਚ ਖਿੰਨ ਖਿੰਨ ਕੋਈ ਨਾ ਕੋਈ ਕਲਪਨਾ ਉਤਪੰਨ ਹੁੰਦੀ ਰਹਿੰਦੀ ਹੈ। ਇਹਨਾਂ ਖਿਆਲਾਂ ਉੱਤੇ ਸਾਡੇ ਵਾਤਾਵਰਣ ਦੀ ਸੰਗਤ ਅਤੇ ਅੰਦਰਲੇ ਮਨ ਦੀ ਮਲੀਨ ਰੰਗਤ ਦਾ ਅਸਰ ਹੁੰਦਾ ਹੈ। ਇਸ ਤਰ੍ਹਾਂ ਮਨ ਦੀ ਮਲੀਨਤਾ ਦਾ ਸਿਲਸਿਲਾ ਲਗਾਤਾਰ ਅਤੇ ਅਟੁੱਟ ਚੱਲਦਾ ਰਹਿੰਦਾ ਹੈ। ਜੋ ਸਾਡੇ ਖਿਆਲਾਂ, ਵਿਚਾਰਾਂ, ਕਰਮਾਂ, ਸੁਭਾਅ, ਆਚਰਨ ਰਾਹੀਂ ਸਹਿਜ ਸੁਭਾਅ ਹੀ ਸਾਡੇ ਜੀਵਨ ਦੇ ਹਰ ਪੱਖ ਵਿੱਚ ਪ੍ਰਗਟ ਹੁੰਦਾ ਰਹਿੰਦਾ ਹੈ। ਇਸੇ ਮਲੀਨ ਅਗਿਆਨਤਾ ਅਤੇ ਭਰਮ ਨੂੰ ਹੀ ਅਸੀਂ ਸਹੀ, ਉੱਤਮ, ਵਿਸ਼ੇਸ਼, ਸੱਚਾ, ਜਾਇਜ਼ ਮੰਨੀ ਬੈਠੇ ਹਾਂ ਅਤੇ ਅਣਜਾਣੇ ਹੀ ਮਲੀਨ ਜੀਵਨ ਦੀ ਰਵਾਨਗੀ ਵਿੱਚ ਰੁੜੇ ਜਾ ਰਹੇ ਹਾਂ। ਇਸ ਤਰ੍ਹਾਂ ਸਾਡਾ ਆਪਸ ਵਿੱਚ ਟਾਕਰਾ ਹੁੰਦਾ ਰਹਿੰਦਾ ਹੈ, ਜਿਸ ਨਾਲ ਈਰਖਾ, ਦੁਐਤ, ਤਵੱਸਬ, ਵੈਰ ਵਿਰੋਧ ਵੱਧਦਾ ਜਾਂਦਾ ਹੈ ਅਤੇ ਸਾਰੇ ਸੰਸਾਰ ਵਿੱਚ ਲੜਾਈਆਂ, ਝਗੜਿਆਂ ਦਾ ਭੜਥੂ ਪਿਆ ਹੋਇਆ ਹੈ। ਦੂਜੇ ਲਫ਼ਜ਼ਾਂ ਵਿੱਚ, ਇਸ ਅੰਦਰਲੀ ਮਾਨਸਿਕ ਗਿਲਾਨੀ ਦੀ ਜ਼ਹਿਰ ਸਮੁੱਚੀ ਇਨਸਾਨੀਅਤ ਦੇ ਰੱਗੋ ਰੇਸ਼ੇ ਵਿੱਚ ਧੱਸ ਵੱਸ ਰਸ ਕੇ ਸਮਾ ਚੁੱਕੀ ਹੈ ਅਤੇ ਛੂਤ ਦੀ ਬਿਮਾਰੀ ਵਾਂਗ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ, ਜਿਸ ਨਾਲ ਵਿਸ਼ਵ ਵਿੱਚ ਅਸ਼ਾਂਤੀ, ਬੇਵਿਸਾਹੀ, ਖਿੱਚੋ ਤਾਣ, ਖੁਦਗਰਜ਼ੀ, ਖੋਆ ਖਾਈ, ਲੁੱਟ ਖਸੁੱਟ, ਠੱਗੀ ਠੋਰੀ, ਧੱਕੇਸ਼ਾਹੀ, ਭ੍ਰਿਸ਼ਟਾਚਾਰ, ਬੇਈਮਾਨੀ, ਮਿਲਾਵਟ ਅਤੇ ਜ਼ੁਲਮ ਦਾ ਬੋਲਬਾਲਾ ਹੈ। ਅਫਸੋਸ ਅਤੇ ਦੁਖਦਾਈ ਗੱਲ ਹੈ ਕਿ ਇਤਨੇ ਧਰਮ, ਕਰਮ, ਪਾਠ, ਪੂਜਾ, ਸਭਾ, ਸੁਸਾਇਟੀਆਂ ਅਤੇ ਫਿਲਾਸਫੀਆਂ ਭਰੇ ਪ੍ਰਚਾਰ ਦੇ ਬਾਵਜੂਦ ਮਨੁੱਖ ਦੀ ਇਹ ਤਰਸਯੋਗ ਅਦੋਗਤੀ ਹੋ ਰਹੀ ਹੈ। ਇਹ ਮਾਨਸਿਕ ਗਿਲਾਨੀ ਦੀ ਹਵਾੜ ਜਾਂ ਬਦਬੋ ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਨ, ਮਜ਼ਹਬਾਂ, ਧਾਰਮਿਕ ਅਸਥਾਨਾਂ, ਕੌਮਾਂ, ਦੇਸ਼ਾਂ, ਨੌਕਰਸ਼ਾਹੀ, ਮਹਿਕਮਿਆਂ, ਸਰਕਾਰਾਂ ਵਿੱਚ ਸਮਾ ਗਈ ਹੈ, ਜਿਸ ਦਾ ਸਬੂਤ ਸਾਡੇ ਜੀਵਨ ਦੇ ਹਰ ਪੱਖ ਵਿੱਚ, ਹਰ ਕੰਮ ਵਿੱਚ, ਹਰ ਗੱਲਬਾਤ ਵਿੱਚ, ਵਪਾਰ ਵਿੱਚ, ਵਿਹਾਰ ਵਿੱਚ, ਰਿਸ਼ਤੇਦਾਰੀਆਂ ਵਿੱਚ, ਮਿੱਤਰਤਾਈਆਂ ਵਿੱਚ, ਪਰਮਾਰਥ ਵਿੱਚ, ਸਰਕਾਰਾਂ ਵਿੱਚ, ਦਫ਼ਤਰਾਂ ਵਿੱਚ, ਵਿੱਦਿਅਕ ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ ਅਤੇ ਸਭਾ ਸੁਸਾਇਟੀਆਂ ਵਿੱਚ ਪ੍ਰਤੱਖ ਜ਼ਾਹਿਰ ਹੋ ਰਿਹਾ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਅਤੇ ਉਸਦੇ ਪ੍ਰਕਾਸ਼ ਰੂਪ ਬਾਣੀ, ਨਾਮ ਅਤੇ ਭਗਤਾਂ, ਮਹਾਂਪੁਰਖਾਂ ਦੀ ਨਿਰਮਲਤਾ ਨੂੰ ਇਉਂ ਦਰਸਾਇਆ ਗਿਆ ਹੈ। ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ, ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸਰਵਨ ਬਖਾਣੀ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨਪ੍ਰੀਤ, ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ। ਸੋ ਐਸੇ ਆਤਮਕ ਮੰਡਲ ਦੇ ਪਵਿੱਤਰ ਅਤੇ ਨਿਰਮਲ ਪ੍ਰਕਾਸ਼ ਦੀ ਹਜ਼ੂਰੀ ਵਿੱਚ ਝੂਠਾ ਮਾਇਕੀ ਮੰਡਲ ਅਤੇ ਤ੍ਰੈਗੁਣੀ ਪ੍ਰਕਿਰਤੀ ਅਤੇ ਪ੍ਰਵਿਰਤੀ ਝਾਂਵਲੀ ਅਤੇ ਮੈਲੀ ਪ੍ਰਤੀਤ ਹੁੰਦੀ ਹੈ। ਹਾਂਜੀ, ਐਸੇ ਆਤਮਕ ਮੰਡਲ ਦੇ ਪਵਿੱਤਰ ਅਤੇ ਨਿਰਮਲ ਪ੍ਰਕਾਸ਼ ਦੀ ਹਜ਼ੂਰੀ ਵਿੱਚ ਝੂਠਾ ਮਾਇਕੀ ਮੰਡਲ ਅਤੇ ਤ੍ਰੈਗੁਣੀ ਪ੍ਰਕਿਰਤੀ ਅਤੇ ਪ੍ਰਵਿਰਤੀ ਝਾਂਵਲੀ ਅਤੇ ਮੈਲੀ ਪ੍ਰਤੀਤ ਹੁੰਦੀ ਹੈ। ਜਦ ਦੁੱਧ ਵਰਗਾ ਚਿੱਟਾ ਕੱਪੜਾ ਜਾਂ ਕਾਗਜ਼ ਹੱਥ ਲਾਏ ਤੋਂ ਮੈਲਾ ਹੋ ਸਕਦਾ ਹੈ ਤਾਂ ਸਾਡੇ ਜੋਤ ਸਰੂਪੀ ਨਿਰਮਲ ਮਨ ਉੱਤੇ ਨੀਵੇਂ ਅਤੇ ਮੈਲੇ ਖਿਆਲਾਂ, ਨੀਵੇਂ ਕਰਮਾਂ ਅਤੇ ਗੰਧਲੇ ਵਾਤਾਵਰਣ ਦਾ ਅਕਸ ਪੈਣਾ ਲਾਜ਼ਮੀ ਹੈ। ਅੰਮ੍ਰਿਤਮਈ ਦੁੱਧ ਵਿੱਚ ਜੇ ਇੱਕ ਛਿੱਟਾ ਖੱਟੇ ਦਾ ਪੈ ਜਾਵੇ ਤਾਂ ਦੁੱਧ ਵਿਗੜ ਜਾਂਦਾ ਹੈ ਅਤੇ ਇਸ ਦੀ ਨਿਰਮਲਤਾ ਘੱਟ ਜਾਂਦੀ ਹੈ। ਇਸੇ ਤਰ੍ਹਾਂ ਆਤਮਕ ਜੋਤ ਦਾ ਪ੍ਰਕਾਸ਼ ਅਤ ਨਿਰਮਲ ਅਤੇ ਪਵਿੱਤਰ ਹੁੰਦਾ ਹੈ, ਪਰ ਜੇਕਰ ਮਾਇਕੀ ਖਿਆਲ ਜਾਂ ਕਲਪਨਾ ਮਨ ਵਿੱਚ ਉਪਜੇ ਤਾਂ ਨਿਰਮਲ ਪ੍ਰਕਾਸ਼ ਉੱਤੇ ਮਲੀਨ ਖਿਆਲਾਂ ਦਾ ਪਰਛਾਵਾਂ ਪੈ ਜਾਂਦਾ ਹੈ। ਹਾਂਜੀ, ਆਤਮਕ ਜੋਤ ਦਾ ਪ੍ਰਕਾਸ਼ ਅਤ ਨਿਰਮਲ ਅਤੇ ਪਵਿੱਤਰ ਹੁੰਦਾ ਹੈ, ਪਰ ਜੇਕਰ ਮਾਇਕੀ ਖਿਆਲ ਜਾਂ ਕਲਪਨਾ ਮਨ ਵਿੱਚ ਉਪਜੇ ਤਾਂ ਨਿਰਮਲ ਪ੍ਰਕਾਸ਼ ਉੱਤੇ ਮਲੀਨ ਖਿਆਲਾਂ ਦਾ ਪਰਛਾਵਾਂ ਪੈ ਜਾਂਦਾ ਹੈ। ਇਸ ਅਤ ਸੂਖਮ ਸਵੈਪਨਾ ਦੇ ਨਿਰਮਲ ਮੰਡਲ ਵਿੱਚ ਸੂਖਮ ਤੋਂ ਸੂਖਮ ਨੀਵੇਂ ਖਿਆਲਾਂ ਦੀ ਖਿੰਨ ਪੰਗਰ ਛੋਹ ਵੀ ਮਨ ਨੂੰ ਮੈਲਾ ਕਰ ਜਾਂਦੀ ਹੈ। ਜੇ ਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਨਾਨਕ ਵਿਣ ਨਾਵੇਂ ਆਲੂਦਿਆਂ ਜਿੱਤੀ ਹੋਰ ਖਿਆਲ। ਦੁੱਧ ਅਤੇ ਖੱਟੀ ਛਿੱਟ ਤਾਂ ਅਸਥੂਲ ਮਾਇਕੀ ਮੰਡਲ ਦੇ ਦ੍ਰਿਸ਼ਟਾਂਤ ਹਨ, ਪਰ ਆਤਮ ਪ੍ਰਕਾਸ਼ ਅਤੇ ਖਿਆਲ ਅਤ ਸੂਖਮ ਅਤੇ ਅਦ੍ਰਿਸ਼ ਤੱਤ ਹਨ ਜੋ ਸਿਰਫ਼ ਮਹਿਸੂਸ ਜਾਂ ਅਨੁਭਵੀ ਕੀਤੇ ਜਾ ਸਕਦੇ ਹਨ। ਅਸੀਂ ਬਾਹਰਲੀ ਦਿਸਣਹਾਰ ਮੈਲ ਤੋਂ ਬਚਣ ਲਈ ਅਨੇਕਾਂ ਉਪਾਅ ਕਰਦੇ ਹਾਂ, ਪਰ ਅੰਦਰਲੀ ਸੂਖਮ ਮਾਨਸਿਕ ਮੈਲ ਤੋਂ ਬਚਣ ਲਈ ਬਿਲਕੁਲ ਕੋਈ ਉਪਾਅ ਜਾਂ ਸੰਕੋਚ ਨਹੀਂ ਕਰਦੇ, ਬਲਕਿ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਖਿੰਨ ਖਿੰਨ ਪਲ ਪਲ ਸਦਾ ਆਪਣੇ ਮਨ ਨੂੰ ਮੈਲਾ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਅਣਜਾਣੇ ਹੀ ਆਪਣੇ ਮਨ ਨੂੰ ਜਨਮਾਂ ਜਨਮਾਂ ਤੋਂ ਮੈਲ ਲਾਉਂਦੇ ਆਏ ਹਾਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ ਕਾਲਾ ਹੋਵਾ ਸਿਆ। ਸਾਡੀ ਕਿਤਨੀ ਅਗਿਆਨਤਾ ਹੈ ਕਿ ਅੰਤਰ ਆਤਮੇ ਜੋਤ ਦੀ ਅਤ ਨਿਰਮਲਤਾ ਨੂੰ ਆਪਣੀਆਂ ਨੀਵੀਆਂ ਰੁਚੀਆਂ ਵਾਲੇ ਮਲੀਨ ਮਾਇਕੀ ਖਿਆਲਾਂ ਨਾਲ ਅਸੀਂ ਖਿੰਨ ਖਿੰਨ ਸਹਿਜ ਸੁਭਾਏ ਮੈਲਾ ਕਰੀ ਜਾਂਦੇ ਹਾਂ, ਅਤੇ ਇਸ ਦੀਰਘ ਅਣਗਹਿਲੀ ਦੀ ਸਾਨੂੰ ਸੋਝੀ ਨਹੀਂ, ਅਹਿਸਾਸ ਹੀ ਨਹੀਂ, ਅਫਸੋਸ ਹੀ ਨਹੀਂ, ਪਛਤਾਵਾ ਹੀ ਨਹੀਂ, ਸੰਕੋਚ ਤਾਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਅਨੇਕਾਂ ਧਰਮ ਗ੍ਰੰਥ ਆਦਿ ਕਾਲ ਤੋਂ ਹੀ ਇਨਸਾਨ ਨੂੰ ਇਸ ਮਾਨਸਿਕ ਮੈਲ ਦੀ ਬਾਬਤ ਤਾੜਨਾ ਕਰਦੇ ਅਤੇ ਉਪਦੇਸ਼ ਦਿੰਦੇ ਆਏ ਹਨ, ਪਰ ਅਸੀਂ ਮਾਇਆ ਦੇ ਨਸ਼ੇ ਵਿੱਚ ਇਤਨੇ ਮਦਹੋਸ਼ ਅਤੇ ਢੀਠ ਹੋ ਗਏ ਹਾਂ ਕਿ ਮਾਇਕੀ ਮਲੀਨਤਾ ਦੀ ਸਾਨੂੰ ਸੋਝੀ ਨਹੀਂ ਆਈ, ਬਲਕਿ ਇਸੇ ਮਲੀਨਤਾ ਵਿੱਚ ਵਿਚਰਨ ਅਤੇ ਗਲਤਾਨ ਹੋਣ ਨੂੰ ਹੀ ਸਿਆਣਪ ਸਮਝਦੇ ਹਾਂ, ਅਤੇ ਇਸ ਮਲੀਨ ਜੀਵਨ ਦੇ ਖੇਤਰ ਵਿੱਚ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਮੁਕਾਬਲਾ ਕਰਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਤਬਾਹ ਕਰੀ ਜਾਂਦੇ ਹਾਂ। ਹਾਂਜੀ, ਗੁਰਬਾਣੀ ਅਤੇ ਹੋਰ ਅਨੇਕਾਂ ਧਰਮ ਗ੍ਰੰਥ ਆਦਿ ਕਾਲ ਤੋਂ ਹੀ ਇਨਸਾਨ ਨੂੰ ਇਸ ਮਾਨਸਿਕ ਮੈਲ ਬਾਬਤ ਤਾੜਨਾ ਕਰਦੇ ਅਤੇ ਉਪਦੇਸ਼ ਦਿੰਦੇ ਆਏ ਹਨ, ਪਰ ਅਸੀਂ ਮਾਇਆ ਦੇ ਨਸ਼ੇ ਵਿੱਚ ਇਤਨੇ ਮਦਹੋਸ਼ ਅਤੇ ਢੀਠ ਹੋ ਗਏ ਹਾਂ ਕਿ ਮਾਇਕੀ ਮਲੀਨਤਾ ਦੀ ਸਾਨੂੰ ਸੋਝੀ ਨਹੀਂ ਆਈ, ਬਲਕਿ ਇਸੇ ਮਲੀਨਤਾ ਵਿੱਚ ਵਿਚਰਨ ਅਤੇ ਗਲਤਾਨ ਹੋਣ ਨੂੰ ਹੀ ਸਿਆਣਪ ਸਮਝਦੇ ਹਾਂ, ਅਤੇ ਇਸ ਮਲੀਨ ਜੀਵਨ ਦੇ ਖੇਤਰ ਵਿੱਚ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਮੁਕਾਬਲਾ ਕਰਦੇ ਹਾਂ ਅਤੇ ਆਪਣਾ ਅਮੋਲਕ ਜੀਵਨ ਤਬਾਹ ਕਰੀ ਜਾਂਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ। ਸਾਡੀ ਬਿਰਤੀ ਸਾਡੇ ਸਰੀਰ ਕੱਪੜੇ ਘਰ ਅਤੇ ਆਲੇ ਦੁਆਲੇ ਨੂੰ ਹੀ ਸਾਫ਼ ਰੱਖਣ ਅਤੇ ਸਜਾਉਣ ਦੇ ਆਹਰ ਵਿੱਚ ਲੱਗੀ ਰਹਿੰਦੀ ਹੈ, ਪਰ ਸਾਨੂੰ ਆਪਣੇ ਅੰਦਰਲੇ ਸੁੱਖ ਮਨ ਦੀ ਸਫਾਈ ਦਾ ਕੋਈ ਖਿਆਲ ਨਹੀਂ ਆਉਂਦਾ। ਉਦਮ ਤਾਂ ਕੀ ਕਰਨਾ ਸੀ, ਵੱਧ ਤੋਂ ਵੱਧ ਮਹਿੰਗੇ ਸਾਬਣ ਕਰੀਮ ਪਾਊਡਰ ਆਦਿ ਨਾਲ ਅਸੀਂ ਆਪਣੇ ਸਰੀਰ ਨੂੰ ਸਾਫ਼ ਰੱਖਣ ਦਾ ਯਤਨ ਕਰਦੇ ਹਾਂ, ਪਰ ਫਿਰ ਵੀ ਇਹ ਸਰੀਰ ਮੈਲਾ ਅਤੇ ਗੰਦਾ ਹੁੰਦਾ ਰਹਿੰਦਾ ਹੈ। ਅਸੀਂ ਅੰਮ੍ਰਿਤਮਈ ਖੁਰਾਕ ਖਾਂਦੇ ਹਾਂ, ਪਰ ਕੁਝ ਘੰਟਿਆਂ ਵਿੱਚ ਹੀ ਸਭ ਕੁਝ ਗੰਦਾ ਹੋ ਜਾਂਦਾ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਉਂ ਤਨ ਗੱਢਿਆ ਥੁੱਕਾਂ ਪਈਆਂ ਤੇ। ਅਸੀਂ ਮਹਿੰਗੇ ਤੋਂ ਮਹਿੰਗੇ ਕੱਪੜਿਆਂ ਨਾਲ ਇਸ ਸਰੀਰ ਨੂੰ ਸਜਾਉਂਦੇ ਹਾਂ, ਪਰ ਸਰੀਰ ਦੇ ਨਾਲ ਲੱਗ ਕੇ ਕੁਝ ਘੰਟਿਆਂ ਵਿੱਚ ਇਹ ਕੱਪੜੇ ਮੈਲੇ ਹੋ ਜਾਂਦੇ ਹਨ। ਜੇਕਰ ਅਸਥੂਲ ਚੀਜ਼ਾਂ ਸਾਡੇ ਮੈਲੇ ਤਨ ਨਾਲ ਲੱਗ ਕੇ ਛੇਤੀ ਮੈਲੀਆਂ ਹੋ ਸਕਦੀਆਂ ਹਨ, ਤਾਂ ਸਾਡਾ ਅਤ ਸੂਖਮ ਮਨ ਵੀ ਸਾਡੀ ਅੰਦਰਲੀ ਸੂਖਮ ਮਾਨਸਿਕ ਰੰਗਤ ਜਾਂ ਮੈਲ ਦੀ ਖਿੰਨ ਪੰਗਰ ਛੋਹ ਨਾਲ ਮਲੀਨ ਹੋ ਸਕਦਾ ਹੈ। ਇਸੇ ਤਰ੍ਹਾਂ ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਵਲਵਲੇ ਵੀ ਅੰਤਸ਼ਕਰਨ ਦੀ ਗੰਦੀ ਹਵਾੜ ਨਾਲ ਮਲੀਨ ਹੋ ਜਾਂਦੇ ਹਨ। ਧਿਆਨ ਦੇਣਾ ਜੀ, ਜੇਕਰ ਅਸਥੂਲ ਚੀਜ਼ਾਂ ਸਾਡੇ ਮੈਲੇ ਤਨ ਨਾਲ ਲੱਗ ਕੇ ਛੇਤੀ ਮੈਲੀਆਂ ਹੋ ਸਕਦੀਆਂ ਹਨ, ਤਾਂ ਸਾਡਾ ਅਤ ਸੂਖਮ ਮਨ ਵੀ ਸਾਡੀ ਅੰਦਰਲੀ ਸੂਖਮ ਮਾਨਸਿਕ ਰੰਗਤ ਜਾਂ ਮੈਲ ਦੀ ਖਿੰਨ ਪੰਗਰ ਛੂਹ ਨਾਲ ਮਲੀਨ ਹੋ ਸਕਦਾ ਹੈ। ਇਸੇ ਤਰ੍ਹਾਂ ਅਖੌਤੀ ਚੰਗੇਰੇ ਖਿਆਲ ਅਤੇ ਧਾਰਮਿਕ ਵਲਵਲੇ ਵੀ ਸਾਡੇ ਅੰਤਸ਼ਕਰਨ ਦੀ ਗੰਦੀ ਹਵਾੜ ਨਾਲ ਮਲੀਨ ਹੋ ਜਾਂਦੇ ਹਨ, ਅਤੇ ਅਸੀਂ ਆਪਣੀ ਹੋਮੇ ਵਿੱਚ ਹੀ ਭਲੇ ਭਲੇਰੇ ਨੇਕ ਸਚਿਆਰ ਅਤੇ ਧਰਮੀ ਬਣ ਬੈਠਦੇ ਹਾਂ, ਅਤੇ ਸਾਡੀ ਹੋਮੇ ਵਿੱਚ ਕੀਤੀ ਘਾਲਣਾ ਬਿਰਥੀ ਜਾਂਦੀ ਹੈ। ਬਹੁਵਿਧ ਕਰਮ ਕਮਾਉਂਦੇ ਦੂਣੀ ਮਲ ਲਾ ਗਈ ਆਏ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹਉ ਹਉ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ, प्रीत नहीं जो नाम स्यो तव एव कर्म विकार। अंतर लोभ मन मैले मल लाए, मैले कर्म करे दुख पाए, कूड़ो कूड़ करे वापारा, कूड़ बोल दुख पाएंदा। कूर क्रिया और जो सभी जग श्री भगवान को भेद न पायो। इस तरह भले भलेरे दा बाहरला धार्मिक पोच या दिखावा साड़ी आत्मक तरक्की लई रुकावट दा कारण बन जांदा है। हाँ जी, इस तरह भले भलेरे दा बाहरला धार्मिक पोच या दिखावा साड़ी आत्मक तरक्की लई रुकावट बन जांदा है, जिस नाल साड़ी होमे नू पट्ठे पैंदे हन, होमे नाल मन होर मलीन होंदा जांदा है, धार्मिक बंधना विच फस जांदे हां, लोकां ते अपने आपे नाल धोखा करदे हां, आत्मक तरक्की विच बाधा पै जांदी है, इस तरह अपना अमोलक जीवन अजाई गवा रहे हां। भावें असी इस अंदरली मन की मैल बाबत नित्ता प्रति गुरबाणी का पाठ कथा कीर्तन पढ़ते सुनते ते सुनाउंदे हां, पर खुद ये गल मनणी इकबाल करन नूं तैयार ही नहीं कि साडा मन भी मैला है। जब सानू अपनी मर्ज की सोझी नहीं तो इस दे इलाज का सवाल ही नहीं उठता, लोड़ ही नहीं पास की, जतन तां की करना सी। जब असी मैल की बाबत गुरबाणी दियां हेठलियां पंक्ति पढ़ते या सुनते हाँ तो सानू निश्चय आउंदा है कि असी तां निर्मल ते पाक हाँ। इसलिए यह पंक्तियां साढ़े उत्ते नहीं कटदियां, शायद किसी होर मैले जीवन लिए बाणी रची गई होगी। इस तरह असी अपना जीवन अपनी अज्ञानता नाल दुखदाई बना रहे हाँ ते अपने आपे नाल धोखा कर रहे हाँ। जग होमे मैल दुख पाया, मल लागी दूजे पाए, चौ जुग मैले मल परे जिन मुख नाम न होए। मन मैले सब किछ मैला, तन धोते मन हछा न होए, होमे माया मैल है माया मैल भरी जय राम। हर बिन सब किछ मैला संतो क्या हो पूज चढ़ाई, मैला हर के नाम बिन जियो, नाम बिना सब जग है मैला दूजे परम पद खोई। जुकाम नाल साड़ी सुंगड़ शक्ति नहीं रहिंदी, इसे तरह मानसिक गिलानी दी हवाड़ नाल साड़ी निर्णय शक्ति दी कसवटी भी मटरोड़ या मनूर हो जाती है, जिस कारण अत सूखम आत्मक सुच अते निर्मलता दी वड्याई विशेषता ते कदर कीमत नहीं रहिंदी। हाँ जी, मानसिक गिलानी दी हवाड़ नाल साड़ी निर्णय शक्ति दी कसवटी भी मटरोड़ या मनूर हो जाती है, जिस कारण अत सूखम आत्मक सुच अते निर्मलता दी वड्याई विशेषता ते कदर कीमत नहीं रहिंदी। इस तरह अंदरली आत्मक सुच अते निर्मलताई तो अनजाण ते कठोर होके मायकी परम भुलावे दी अज्ञानता विच गलतान होके मायकी मलीन जीवन विच पलच पलच के जीवन बितावण विच ही संतुष्टि नहीं बल्कि भले भलेरे बने फिरदे हां। जेकर किसी जिज्ञासु नूं सत्संग द्वारा सोझी भी आ जावे तां उह अपने मन दी मैल लावण लई उत्पतान कूड़ किरिया ते गलत साधन वरतदा है। इस तरह कई जग्यासु पंबल पूसियां विच फस के अपना जीवन अजाई गवाउंदे हन। जग होमे मैल दुख पाया, मल लागी दूजे पाए, मल होमे तोती किवें न उतरे जे सौ तीरथ नाए, बहुबिध कर्म कमाम दे दूणी मल लागी आए, पड़िया मैल न उतरे पुछो ज्ञानिया जाए। मन मेरे गुर शरण आवे ता निर्मल होए, मन मुख हर हर कर थकै मैल न सकी तोए। पुन दान अनेक नामण क्यों अंतर मल तोवे, मन कामना तीर्थ जाए बस्यो सिर करवत तराए, मन की मैल न उतरे ए बिद जे लख जतन कराए। नावै तोवै पूजा सैला, बिन हर राते मैले मैला, काया कुसद हो मैं मल लाई, जे सो तो वह ता मैल न जाई। होमे अंतर मैल है शब्द न काढ़े तोए, नानक बिन नामे मैल या मुए जन्म पदारत खोए। सत्संग विच विचरद्या होया या पाठ कीर्तन सुनद्या होया जे कदे साडा मन द्रव के अपने मन दी मैल नू खिन पल लई महसूस भी करदा है तां ए सूखम भावना भी ਸੰਗਤ ਵਿੱਚੋਂ ਬਾਹਰ ਜਾਂਦਿਆਂ ਹੀ ਉੱਡ ਪੁੱਡ ਜਾਂਦੀ ਹੈ ਅਤੇ ਅਸੀਂ ਫਿਰ ਆਪਣੇ ਜੀਵਨ ਵੇਗ ਦੀ ਪੁਰਾਣੀ ਦ੍ਰਿੜ ਹੋਈ ਚਾਲ ਵਿੱਚ ਰੁੜ ਪੈਂਦੇ ਹਾਂ। ਧਿਆਨ ਦੇਣਾ ਜੀ, ਸਤਸੰਗ ਵਿੱਚ ਵਿਚਰਦਿਆਂ ਹੋਇਆਂ ਜਾਂ ਪਾਠ ਕੀਰਤਨ ਸੁਣਦਿਆਂ ਹੋਇਆਂ ਜੇ ਕਦੇ ਸਾਡਾ ਮਨ ਦਰਵ ਕੇ ਆਪਣੇ ਮਨ ਦੀ ਮੈਲ ਨੂੰ ਖਿੰਨ ਪਲ ਲਈ ਮਹਿਸੂਸ ਵੀ ਕਰਦਾ ਹੈ ਤਾਂ ਇਹ ਸੂਖਮ ਭਾਵਨਾ ਵੀ ਸੰਗਤ ਵਿੱਚੋਂ ਬਾਹਰ ਜਾਂਦਿਆਂ ਹੀ ਉੱਡ ਪੁੱਡ ਜਾਂਦੀ ਹੈ ਅਤੇ ਅਸੀਂ ਫਿਰ ਆਪਣੇ ਜੀਵਨ ਵੇਗ ਦੀ ਪੁਰਾਣੀ ਦ੍ਰਿੜ ਹੋਈ ਰੂਟੀਨ ਵਿੱਚ ਰੁੜ ਪੈਂਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਹ ਮਾਨਸਿਕ ਮੈਲ ਸਾਡੇ ਅੰਤਸ਼ਕਰਨ ਵਿੱਚ ਧੱਸ ਵਸ ਰਸ ਚੁੱਕੀ ਹੈ, ਜਿਸ ਦੀ ਗੰਦੀ ਹਵਾੜ ਨਾਲ ਸਾਡੇ ਮਨ ਦੀਆਂ ਓਪਰੀਆਂ ਜਿਹੀਆਂ ਭਾਵਨਾਵਾਂ ਛੇਤੀ ਛਾਈ ਮਾਈ ਹੋ ਜਾਂਦੀਆਂ ਹਨ। ਬਾਹਰਲੀ ਮੈਲ ਦ੍ਰਿਸ਼ਟਮਾਨ ਹੈ ਅਤੇ ਇਸ ਨੂੰ ਲਾਉਣ ਜਾਂ ਇਸ ਤੋਂ ਬਚਣ ਦਾ ਪ੍ਰਬੰਧ ਛੇਤੀ ਅਤੇ ਸੌਖਾ ਹੋ ਸਕਦਾ ਹੈ, ਪਰ ਸਾਡੀ ਅੰਦਰਲੀ ਮਾਨਸਿਕ ਮੈਲ ਸੂਖਮ ਅਤੇ ਅਦ੍ਰਿਸ਼ਟ ਹੋਣ ਕਾਰਨ ਇਸ ਗਿਲਾਨੀ ਦਾ ਸਾਨੂੰ ਅਹਿਸਾਸ ਹੀ ਨਹੀਂ, ਖਿਆਲ ਹੀ ਨਹੀਂ, ਗਿਆਨ ਹੀ ਨਹੀਂ, ਫਿਕਰ ਹੀ ਨਹੀਂ ਅਤੇ ਇਸ ਦੇ ਮੁੱਢ ਕਾਰਨ ਨਤੀਜੇ ਬਚਾਵ ਇਲਾਜ ਦੀ ਬਾਬਤ ਜਾਣਨ ਸਮਝਣ ਵਿਚਾਰਨ ਸੋਚਣ ਬੁੱਝਣ ਖੋਜਣ ਦੀ ਲੋੜ ਹੀ ਨਹੀਂ ਪਾਸਦੀ ਅਤੇ ਇਸ ਗਿਲਾਨੀ ਦੇ ਲਈ ਕੋਈ ਓਹੜ ਪੋਹੜ ਸਾਧਨ ਅਥਵਾ ਉੱਦਮ ਤਾਂ ਕੀ ਕਰਨਾ ਸੀ। ਸਾਡਾ ਮਨ ਬੜਾ ਚੰਚਲ ਅਤੇ ਲਾਈ ਲਗ ਹੈ। ਜਿੰਨੀ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਵਾਲੀ ਕਹਾਵਤ ਅਨੁਸਾਰ ਸਾਡਾ ਮਨ ਛੇਤੀ ਹੀ ਬਾਹਰਲਾ ਅਸਰ ਗ੍ਰਹਿਣ ਕਰਕੇ ਤਾਤਾ ਸੀਰਾ ਹੋ ਜਾਂਦਾ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਬੇਅੰਤ ਬਾਹਰਲੇ ਅਸਰ ਗ੍ਰਹਿਣ ਕਰਦੇ ਆਏ ਹਾਂ ਅਤੇ ਉਹਨਾਂ ਅਸਰਾਂ ਵਾਲੇ ਖਿਆਲਾਂ ਨੂੰ ਦੁਹਰਾ ਜਾਂ ਘੋਟ ਕੇ ਇਹਨਾਂ ਮਲੀਨ ਖਿਆਲਾਂ ਦੀ ਰੰਗਤ ਜਾਂ ਮੈਲ ਸਾਡੇ ਅੰਤਸ਼ਕਰਨ ਦੇ ਸਟੋਰ ਵਿੱਚ ਜਮ੍ਹਾਂ ਹੁੰਦੇ ਆਏ ਹਨ। ਜਦੋਂ ਕੋਈ ਬਾਹਰਲੀ ਉਕਸਾਹਟ ਮਿਲਦੀ ਹੈ ਤਾਂ ਅੰਤਸ਼ਕਰਨ ਦੀਆਂ ਡੂੰਘੀਆਂ ਤਹਿਾਂ ਵਿੱਚੋਂ ਪੁਰਾਣੀ ਮਾਨਸਿਕ ਗਿਲਾਨੀ ਦੀ ਹਵਾੜ ਆਪ ਮੁਹਾਰੇ ਉਗੜ ਆਉਂਦੀ ਹੈ, ਜਿਸ ਦੇ ਅਸਰ ਹੇਠ ਬੇਬੱਸ ਹੋ ਕੇ ਅਸੀਂ ਅਨੇਕਾਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਅਤੇ ਜਾਣ ਬੁੱਝ ਕੇ ਜਾਂ ਅਪੋਲ ਹੀ ਭੈੜੇ ਕਰਮ ਜਾਂ ਪਾਪ ਕਮਾਉਂਦੇ ਹਾਂ। ਇਸ ਤਰ੍ਹਾਂ ਸਾਡਾ ਮਨ ਹੋਰ ਮਲੀਨ ਹੋਈ ਜਾਂਦਾ ਹੈ ਅਤੇ ਇਹ ਮਲੀਨਤਾ ਦਾ ਦੌਰ ਕਈਆਂ ਜਨਮਾਂ ਤੋਂ ਚੱਲਿਆ ਆਉਂਦਾ ਹੈ ਅਤੇ ਚੱਲਦਾ ਰਹੇਗਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸਿਆ। ਕਿਸੇ ਭਾਂਡੇ ਵਿੱਚ ਨਿਰਮਲ ਪਾਣੀ ਪਾ ਕੇ ਉਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ ਕੌੜੀਆਂ ਕੁਸਹਿਲੀਆਂ ਚੀਜ਼ਾਂ ਦੇ ਕਿਣਕੇ ਪਾਈਏ ਜਾਈਏ ਤਾਂ ਉਸ ਪਾਣੀ ਦਾ ਘੋਲ ਬਣਦਾ ਜਾਏਗਾ। ਹਰ ਇੱਕ ਕਿਣਕੇ ਮਗਰੋਂ ਉਸ ਘੋਲ ਦੀ ਰੰਗਤ ਬਦਬੂ ਖੁਸ਼ਬੂ ਅਤੇ ਸਵਾਦ ਆਦਿ ਖਿੰਨ ਖਿੰਨ ਬਦਲਦੇ ਜਾਣਗੇ। ਜੇ ਉਸ ਘੋਲ ਨੂੰ ਨਵੇਂ ਭਾਂਡੇ ਵਿੱਚ ਬਦਲ ਦਈਏ ਤਾਂ ਉਸ ਨਵੇਂ ਭਾਂਡੇ ਵਿੱਚ ਉਹੀ ਪੁਰਾਣਾ ਘੋਲ ਹੀ ਹੋਵੇਗਾ, ਸਿਰਫ ਭਾਂਡਾ ਹੀ ਬਦਲਿਆ ਜਾਂਦਾ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਉੱਤੇ ਜੋ ਖਿਆਲਾਂ ਜਾਂ ਕਰਮਾਂ ਦਾ ਅਕਸ ਪੈਂਦਾ ਹੈ ਉਸ ਅਨੁਸਾਰ ਹੀ ਸਾਡੇ ਮਨ ਦੀ ਰੰਗਤ ਮੈਲ ਗਿਲਾਨੀ ਜਾਂ ਨਿਰਮਲਤਾ ਖਿੰਨ ਖਿੰਨ ਬਦਲਦੀ ਰਹਿੰਦੀ ਹੈ ਅਤੇ ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ ਹੈ। ਮਨ ਦੇ ਇਸੇ ਗਾੜੇ ਘੋਲ ਨੂੰ ਹੀ ਸੁਭਾਅ ਜਾਂ ਆਚਰਣ ਕਿਹਾ ਜਾਂਦਾ ਹੈ। ਮਨ ਦਾ ਇਹ ਮਿਲਗੋਬਾ ਜਾਂ ਘੋਲੂਆ ਹੀ ਸਾਡਾ ਅੰਤਸ਼ਕਰਨ ਘਾਉਂਦਾ ਹੈ, ਜਿਸ ਅਨੁਸਾਰ ਅਸੀਂ ਸੋਚਦੇ ਚਿਤਵਦੇ ਅਤੇ ਕਰਮ ਕਰਦੇ ਹਾਂ। ਇਸੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਪੂਰਵ ਕਰਮ ਜਾਂ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ। ਇਸੇ ਪੂਰਵ ਕਰਮ ਜਾਂ ਤੁਰਭਾਗ ਅਨੁਸਾਰ ਹੀ ਸਾਨੂੰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਜਦ ਸਾਡੀ ਮੌਤ ਹੋ ਜਾਂਦੀ ਹੈ ਤਾਂ ਸਾਨੂੰ ਨਵਾਂ ਸਰੀਰ ਮਿਲਦਾ ਹੈ, ਪਰ ਸਾਡੇ ਅੰਦਰ ਉਹੀ ਪੁਰਾਣਾ ਅੰਤਸ਼ਕਰਨ ਪ੍ਰਵੇਸ਼ ਹੋ ਜਾਂਦਾ ਹੈ। ਹਾਂਜੀ, ਜਦ ਸਾਡੀ ਮੌਤ ਹੋ ਜਾਂਦੀ ਹੈ ਤਾਂ ਸਾਨੂੰ ਨਵਾਂ ਸਰੀਰ ਮਿਲਦਾ ਹੈ, ਪਰ ਸਾਡੇ ਅੰਦਰ ਉਹੀ ਪੁਰਾਣਾ ਅੰਤਸ਼ਕਰਨ ਪ੍ਰਵੇਸ਼ ਹੋ ਜਾਂਦਾ ਹੈ। ਸਿਰਫ ਭਾਂਡਾ ਅਥਵਾ ਸਰੀਰ ਹੀ ਬਦਲਦਾ ਹੈ ਅਤੇ ਅਸੀਂ ਪੁਰਾਣੇ ਅੰਤਸ਼ਕਰਨ ਅਨੁਸਾਰ ਹੀ ਪੁੱਠਾ ਚਰਖਾ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਸਾਡੀ ਅਗਿਆਨਤਾ ਜਾਂ ਅਣਗਹਿਲੀ ਇਤਨੀ ਤੀਬਰ ਹੋ ਗਈ ਹੈ ਕਿ ਅਸੀਂ ਖੁਦ ਇਸ ਗਿਲਾਨੀ ਦਾ ਹੀ ਰੂਪ ਬਣ ਗਏ ਹਾਂ। ਸਾਡੇ ਹਰ ਖਿਆਲ ਕਰਮ ਅਤੇ ਜੀਵਨ ਦੇ ਹਰ ਪੱਖ ਵਿੱਚ ਇਸ ਗਿਲਾਨੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ, ਜੋ ਸਰੇਆਮ ਖੁੱਲ੍ਹਮ ਖੁੱਲ੍ਹਾ ਪ੍ਰਗਟ ਹੋ ਰਿਹਾ ਹੈ। ਇਸ ਮਾਨਸਿਕ ਗਿਲਾਨੀ ਤੋਂ ਸੰਕੋਚ ਜਾਂ ਝਿਜਕ ਕਰਨ ਦੀ ਸਾਡੇ ਅੰਦਰ ਜ਼ਮੀਰ ਹੀ ਨਹੀਂ। ਇਸ ਗਿਲਾਨੀ ਨਾਲ ਲੱਥ ਪੱਥ ਹੋਏ ਸਾਡੇ ਮਨ ਬੁੱਧੀ ਹਿਰਦੇ ਅਤੇ ਅੰਤਸ਼ਕਰਨ ਦੁਆਰਾ ਨਿਰਮਲਤਾ ਅਤੇ ਮੈਲ, ਸੱਚ ਅਤੇ ਝੂਠ, ਜਾਇਜ਼ ਅਤੇ ਨਜਾਇਜ਼, ਸਦਾਚਾਰ ਅਤੇ ਭ੍ਰਿਸ਼ਟਾਚਾਰ ਦੇ ਵਿਚਕਾਰ ਨਿਰਣਾ ਕਰਨ ਤੋਂ ਅਸੀਂ ਅਸਮਰੱਥ ਹੋ ਗਏ ਹਾਂ। ਦੂਜੇ ਲਫ਼ਜ਼ਾਂ ਵਿੱਚ ਸਾਡੀ ਮਲੀਨ ਬੁੱਧੀ ਵਿੱਚ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਦੀ ਸ਼ਕਤੀ ਨਹੀਂ ਰਹੀ। ਦੈਵੀ ਗੁਣਾਂ ਅਤੇ ਅਸੁਰੀ ਔਗੁਣਾਂ ਦੇ ਮਿਲਗੋਬੇ ਦੇ ਮਾਨਸਿਕ ਭਰਮ ਭੁਲੇਖਿਆਂ ਵਿੱਚ ਫਸੇ ਹੋਏ ਹਾਂ। ਧਿਆਨ ਦੇਣਾ ਜੀ, ਦੈਵੀ ਗੁਣਾਂ ਅਤੇ ਅਸੁਰੀ ਔਗੁਣਾਂ ਦੇ ਮਿਲਗੋਬੇ ਦੇ ਮਾਨਸਿਕ ਭਰਮ ਭੁਲੇਖਿਆਂ ਵਿੱਚ ਫਸੇ ਹੋਏ ਹਾਂ। ਇਸ ਤਰ੍ਹਾਂ ਅਸੀਂ ਝੂਠ, ਬੇਈਮਾਨੀ, ਖੁਦਗਰਜ਼ੀ, ਨਜਾਇਜ਼ ਕਾਲਾ ਬਾਜ਼ਾਰੀ ਨੂੰ ਜਾਇਜ਼ ਕਰਾਉਣ ਦੇਣ ਲਈ ਸਿਰ ਤੋੜ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਵੀ ਭਲੇ ਭਲੇਰੇ ਵੱਡੇ ਵਡੇਰੇ ਸਦਾਚਾਰੀ ਅਤੇ ਧਰਮੀ ਹੋਣ ਦਾ ਦਾਅਵਾ ਕਰਦੇ ਹਾਂ ਅਤੇ ਆਪਣੀ ਸਫੈਦ ਪੋਸ਼ੀ ਕਾਇਮ ਰੱਖਣ ਲਈ ਟਕਵੰਜ ਰਚਦੇ ਹਾਂ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਇਨਸਾਨ ਦੇ ਪਿਛਲੇ ਸੰਸਕਾਰ ਅਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਅਨੁਸਾਰ ਸੁਭਾਅ ਅਤੇ ਆਚਰਣ ਬਣਦਾ ਹੈ, ਜੋ ਹਰ ਇੱਕ ਇਨਸਾਨ ਦਾ ਭਿੰਨ ਭਿੰਨ ਰੰਗਤ ਵਾਲਾ ਹੁੰਦਾ ਹੈ। ਇਸੇ ਡੂੰਘੇ ਸੰਸਕਾਰ ਅਤੇ ਆਚਰਣ ਦੇ ਅਸਰ ਹੇਠ ਸਾਡੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਜਾਂ ਹਵਾੜ ਬਣਦੀ ਹੈ। ਇਸ ਮਨ ਦੀ ਰੰਗਤ ਅਨੁਸਾਰ ਸਾਡੀ ਨਿਰਣਾ ਸ਼ਕਤੀ ਬਣਦੀ ਹੈ। ਸਾਡੀ ਨਿਗਾਹ ਤਾਂ ਇੱਕ ਹੁੰਦੀ ਹੈ, ਪਰ ਅਨੇਕਾਂ ਐਨਕਾਂ ਦੀ ਰੰਗਤ ਅਨੁਸਾਰ ਸਾਨੂੰ ਹਰ ਇੱਕ ਚੀਜ਼ ਰੰਗੀਨ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਸਾਡੀ ਆਤਮ ਜੋਤ ਦਾ ਪ੍ਰਕਾਸ਼ ਤਾਂ ਇੱਕੋ ਹੈ, ਪਰ ਇਸ ਜੋਤ ਉੱਤੇ ਮਨ ਦੀ ਰੰਗੀਨ ਐਨਕ ਅਨੁਸਾਰ ਸਾਨੂੰ ਹਰ ਇੱਕ ਚੀਜ਼ ਰੰਗੀਨ ਨਜ਼ਰ ਆਉਂਦੀ ਹੈ। ਇਹ ਮਨ ਦੀ ਰੰਗੀਨ ਐਨਕ ਹੀ ਸਾਡੀ ਆਪੋ ਆਪਣੀ ਨਿਰਣਾ ਸ਼ਕਤੀ ਹੈ ਅਤੇ ਇਸੇ ਰੰਗੀਨ ਨਿਰਣਾ ਸ਼ਕਤੀ ਦੀ ਕਸਵੱਟੀ ਅਨੁਸਾਰ ਹੀ ਅਸੀਂ ਹਰ ਇੱਕ ਗੱਲ ਨੂੰ ਸੋਚਦੇ ਹਾਂ, ਪਰਖਦੇ ਹਾਂ, ਵਿਚਾਰਦੇ ਹਾਂ, ਘੋਖਦੇ ਹਾਂ, ਫੈਸਲਾ ਕਰਦੇ ਹਾਂ। ਹਾਂਜੀ, ਇਹ ਮਨ ਦੀ ਰੰਗੀਨ ਐਨਕ ਹੀ ਸਾਡੀ ਆਪੋ ਆਪਣੀ ਨਿਰਣਾ ਸ਼ਕਤੀ ਹੈ ਅਤੇ ਇਸੇ ਰੰਗੀਨ ਨਿਰਣਾ ਸ਼ਕਤੀ ਦੀ ਕਸਵੱਟੀ ਅਨੁਸਾਰ ਹੀ ਅਸੀਂ ਹਰ ਇੱਕ ਗੱਲ ਨੂੰ ਸੋਚਦੇ ਹਾਂ, ਪਰਖਦੇ ਹਾਂ, ਵਿਚਾਰਦੇ ਹਾਂ, ਘੋਖਦੇ ਹਾਂ ਅਤੇ ਫੈਸਲਾ ਕਰਦੇ ਹਾਂ। ਇਹ ਨਿਰਣਾ ਸ਼ਕਤੀ ਦੀ ਕਸਵੱਟੀ ਸਾਡੀ ਰੰਗੀਨ ਅਤੇ ਮਲੀਨ ਬੁੱਧੀ ਅਤੇ ਅੰਤਸ਼ਕਰਨ ਉੱਤੇ ਆਧਾਰਿਤ ਹੈ। ਇਸ ਲਈ ਸਾਡੇ ਚਿਤਵਨੀ, ਖਿਆਲ, ਕਲਪਨਾ, ਵਲਵਲੇ, ਭਾਵਨਾ, ਨਿਸ਼ਚੇ, ਸ਼ਰਧਾ, ਫੈਸਲੇ, ਕਰਮ, ਧਰਮ, ਜੀਵਨ ਸੇਧ, ਜੀਵਨ ਵੀ ਰੰਗੀਨ, ਮਲੀਨ, ਅਪੂਰਨ ਅਤੇ ਗਲਤ ਹੋ ਸਕਦੇ ਹਨ। ਹਰ ਇੱਕ ਇਨਸਾਨ ਦੀ ਨਿਰਣਾ ਸ਼ਕਤੀ ਦੀ ਕਸਵੱਟੀ ਭਿੰਨ ਭਿੰਨ ਹੋਣ ਕਾਰਨ ਸਾਡੇ ਆਪਸ ਵਿੱਚ ਖਿਆਲਾਂ, ਵਿਚਾਰਾਂ, ਵਿਹਾਰ, ਵਪਾਰ, ਧਰਮ, ਧਾਰਮਿਕ ਨਿਸ਼ਚੇ, ਧਾਰਮਿਕ ਕਰਮ ਕਿਰਿਆ, ਧਾਰਮਿਕ ਮਰਿਆਦਾ, ਧਾਰਮਿਕ ਪਾਠ ਪੂਜਾ ਵਿੱਚ ਬੇਅੰਤ ਵਿਤਕਰਿਆ ਅਤੇ ਭਿੰਨ ਭੇਦ ਹਨ, ਜਿਸ ਦੀ ਵਜ੍ਹਾ ਨਾਲ ਧਰਮ ਦੇ ਨਾਂ 'ਤੇ ਤਵੱਸਬ, ਨਫ਼ਰਤ, ਵੈਰ ਵਿਰੋਧ, ਝਗੜੇ, ਲੜਾਈਆਂ ਹੋ ਰਹੀਆਂ ਹਨ ਅਤੇ ਅਸਹਿ ਅਤੇ ਅਕਹਿ ਪਾਪ ਅਤੇ ਜ਼ੁਲਮ ਕਮਾਏ ਜਾ ਰਹੇ ਹਨ। ਹਾਲਾਂਕਿ ਸਾਡਾ ਸਾਰਿਆਂ ਦਾ ਰੱਬ ਇੱਕ ਹੈ, ਜੋਤ ਇੱਕ ਹੈ, ਜੋਤ ਪ੍ਰਕਾਸ਼ ਇੱਕ ਹੈ, ਆਤਮਕ ਕੇਂਦਰ ਇੱਕ ਹੈ, ਆਤਮਕ ਸੇਧ ਇੱਕ ਹੈ, ਜੀਵਨ ਰਉ ਇੱਕ ਹੈ, ਜੀਵਨ ਇੱਕ ਹੈ। ਇੱਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਮਾਟੀ ਏਕ ਸਗਲ ਸੰਸਾਰਾ, ਬਹੁਬਿਧ ਭਾਂਡੇ ਘੜੇ ਕੁਮਾਰਾ, ਸਭ ਮੈਂ ਸਾਚਾ ਏਕੋ ਸੋਈ, ਤਿਸਕਾ ਕੀਆ ਸਭ ਕਿਛ ਹੋਈ, ਕਰਤਾ ਕਰੀਮ ਸੋਈ, ਰਾਜਕ ਰਹੀਮ ਹੋਈ, ਦੂਸਰੋ ਨਾ ਭੇਦ ਕੋਈ, ਭੂਲ ਪਰਮ ਮਾਨ ਬੋ, ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ, ਏਕ ਏਕ ਹੀ ਸਰੂਪ ਸਭ ਹੈ, ਏਕ ਹੈ ਜੋਤ ਜਾਣਬੋ। ਨਿਰਣਾ ਸ਼ਕਤੀ ਦੀ ਕਸਵੱਟੀ ਹਰ ਇੱਕ ਇਨਸਾਨ ਨੇ ਆਪਣੀ ਮਾਨਸਿਕ ਰੰਗਤ ਅਨੁਸਾਰ ਆਪ ਬਣਾਈ ਹੋਈ ਹੈ, ਪਰ ਸਾਨੂੰ ਇਹ ਸੋਝੀ ਨਹੀਂ ਕਿ ਜਿਸ ਕਸਵੱਟੀ ਨਾਲ ਅਸੀਂ ਆਪਣੇ ਆਪ ਅਤੇ ਦੂਜਿਆਂ ਨੂੰ ਪਰਖਦੇ ਹਾਂ ਉਹ ਆਪਣੇ ਮਲੀਨ ਮਨ ਦੀ ਰੰਗਤ ਅਨੁਸਾਰ ਆਪ ਹੀ ਘੜੀ ਹੋਈ ਹੈ ਅਤੇ ਬਦਲਦੀ ਰਹਿੰਦੀ ਹੈ ਅਤੇ ਅਧੂਰੀ ਅਤੇ ਗਲਤ ਹੋ ਸਕਦੀ ਹੈ। ਧਿਆਨ ਦੇਣਾ ਜੀ, ਪਰ ਸਾਨੂੰ ਇਹ ਸੋਝੀ ਨਹੀਂ ਕਿ ਜਿਸ ਕਸਵੱਟੀ ਨਾਲ ਅਸੀਂ ਆਪਣੇ ਆਪ ਅਤੇ ਦੂਜਿਆਂ ਨੂੰ ਪਰਖਦੇ ਹਾਂ ਉਹ ਆਪਣੇ ਮਲੀਨ ਮਨ ਦੀ ਰੰਗਤ ਅਨੁਸਾਰ ਆਪ ਹੀ ਘੜੀ ਹੋਈ ਹੈ ਜੋ ਬਦਲਦੀ ਰਹਿੰਦੀ ਹੈ ਅਤੇ ਅਧੂਰੀ ਅਤੇ ਗਲਤ ਹੋ ਸਕਦੀ ਹੈ। ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਨੂੰ ਜਾਣੀਏ ਜਾਣਾ, ਮਹਿਸੂਸ ਕਰੀਏ ਜਾਣਾ, ਮੰਨੀਏ ਜਾਣਾ, ਇਕਬਾਲ ਕਰੀਏ ਜਾਣਾ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿੰਨਾ ਚਿਰ ਸਾਡੇ ਖਿਆਲਾਂ, ਵਿਚਾਰਾਂ, ਹਿਰਦਿਆਂ ਅਤੇ ਅੰਤਸ਼ਕਰਨ ਵਿੱਚ ਦੂਜਾ ਭਾਵ, ਈਰਖਾ, ਦੁਐਤ, ਨਫ਼ਰਤ, ਤਵੱਸਵ, ਵੈਰ ਵਿਰੋਧ, ਰੋਸੇ, ਗਿਲੇ, ਸਾੜਾ, ਕੁਲਜਨਾ, ਬਦਲੇ ਦੀ ਭਾਵਨਾ, ਕਾਮ, ਕ੍ਰੋਧ, ਲੋਭ, ਮੋਹੰਕਾਰ ਦੀ ਮਾੜੀ ਜਿਹੀ ਵੀ ਝਲਕ ਜਾਂ ਰੰਗਤ ਹੈ, ਉਹਨਾਂ ਚਿਰ ਸਾਡਾ ਮਨ ਮੈਲਾ ਹੀ ਹੈ। ਫਿਰ ਦੁਹਰਾ ਦੇਈਏ। ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਨੂੰ ਜਾਣੀਏ ਜਾਣਾ, ਮਹਿਸੂਸ ਕਰੀਏ ਜਾਣਾ, ਮੰਨੀਏ ਜਾਣਾ, ਇਕਬਾਲ ਕਰੀਏ ਜਾਣਾ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿੰਨਾ ਚਿਰ ਸਾਡੇ ਖਿਆਲਾਂ, ਵਿਚਾਰਾਂ, ਹਿਰਦਿਆਂ ਅਤੇ ਅੰਤਸ਼ਕਰਨ ਵਿੱਚ ਦੂਜਾ ਭਾਉ, ਈਰਖਾ, ਦੁਐਤ, ਨਫ਼ਰਤ, ਤਵੱਸਵ, ਵੈਰ ਵਿਰੋਧ, ਰੋਸੇ ਗਿਲੇ, ਸਾੜਾ, ਕੁਲਝਣਾ, ਬਦਲੇ ਦੀ ਭਾਵਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੀ ਮਾੜੀ ਜਿਹੀ ਵੀ ਝਲਕ ਜਾਂ ਰੰਗਤ ਹੈ, ਉਹਨਾਂ ਚਿਰ ਸਾਡਾ ਮਨ ਮਹਿਲਾ ਹੀ ਹੈ, ਕਿਉਂਕਿ ਇਹ ਨੀਵੇਂ ਅਸੁਰੀ ਔਗਣ ਹੀ ਸਾਡੇ ਮਨ ਦੀ ਮਲੀਨਤਾ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਇਹਨਾਂ ਨੀਵੇਂ ਭਾਵਨਾ ਦੇ ਫੁਰਨਿਆਂ ਦੀ ਛੋਹ ਨਾਲ ਹੀ ਮਨ ਮਲੀਨ ਹੋ ਜਾਂਦਾ ਹੈ। ਇਹੋ ਹੀ ਸਾਡੇ ਮਨ ਦੀ ਮਲੀਨਤਾ ਦੀਆਂ ਪ੍ਰਗਟ ਇਲਾਮਤਾਂ ਹਨ। ਹਾਂਜੀ, ਇਹਨਾਂ ਨੀਵੇਂ ਭਾਵਨਾ ਦੇ ਫੁਰਨਿਆਂ ਦੀ ਛੋਹ ਨਾਲ ਹੀ ਮਨ ਮਲੀਨ ਹੋ ਜਾਂਦਾ ਹੈ ਅਤੇ ਇਹੋ ਹੀ ਸਾਡੇ ਮਨ ਦੀ ਮਲੀਨਤਾ ਦੀਆਂ ਪ੍ਰਗਟ ਇਲਾਮਤਾਂ ਹਨ। ਸਾਡੇ ਫੁਰਨੇ ਜਾਂ ਖਿਆਲ ਤਿੰਨ ਕਿਸਮਾਂ ਦੇ ਹੁੰਦੇ ਹਨ। ਪਹਿਲਾਂ ਉੱਤਮ, ਜਿਸ ਨਾਲ ਮਨ ਸਾਫ਼ ਹੁੰਦਾ ਹੈ। ਦੂਸਰਾ ਮੱਧਮ, ਨਿਰਦੋਖ ਅਤੇ ਅਸਰਹੀਣ। ਤੀਸਰਾ ਨੀਵੇਂ, ਜਿਸ ਨਾਲ ਮਨ ਮਲੀਨ ਹੁੰਦਾ ਹੈ। ਹੁਣ ਆਪਾਂ ਆਪੋ ਆਪਣੇ ਹਿਰਦਿਆਂ ਵਿੱਚ ਝਾਤ ਮਾਰ ਕੇ ਦਿਆਨਤਦਾਰੀ ਨਾਲ ਪਰਖ ਕਰਨੀ ਹੈ ਕਿ ਸਾਡੇ ਮਨ ਵਿੱਚ ਕਿਸ ਕਿਸਮ ਦੇ ਫੁਰਨੇ ਉਪਜਦੇ ਹਨ ਅਤੇ ਉਹਨਾਂ ਦਾ ਸਾਡੇ ਮਨ ਉੱਤੇ ਕੀ ਅਸਰ ਹੁੰਦਾ ਹੈ। ਇਸ ਨਿਰਣੇ ਤੋਂ ਬਗੈਰ ਸਾਡੇ ਮਨ ਦੀ ਸੋਧ ਸੁਧਾਈ ਨਹੀਂ ਹੋ ਸਕਦੀ ਅਤੇ ਸਹੀ ਜੀਵਨ ਸਿਹਤ ਦੀ ਚੋਣ ਨਹੀਂ ਹੋ ਸਕਦੀ। ਜੀਵਨ ਸਿਹਤ ਦੀ ਚੋਣ ਹੀ ਸਾਡੀ ਜ਼ਰੂਰੀ ਲੋੜ ਹੈ ਅਤੇ ਮੁੱਖ ਫਰਜ਼ ਹੈ। ਇਸ ਮਨ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨਵਨਿਤ ਪਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਦੇ ਸਿੱਧ ਹੋਏ। ਸਰੀਰਕ ਕੋੜ ਅਤੇ ਤਪਦਿਕ ਦੀਆਂ ਮੌਲਿਕ ਬਿਮਾਰੀਆਂ ਸਰੀਰ ਨੂੰ ਘੁਣ ਵਾਂਗ ਸਹਿਜੇ ਸਹਿਜੇ ਤਬਾਹ ਕਰਦੀਆਂ ਹਨ। ਇਹਨਾਂ ਸਰੀਰਕ ਰੋਗਾਂ ਤੋਂ ਤਾਂ ਮੌਤ ਤੋਂ ਬਾਅਦ ਛੁਟਕਾਰਾ ਹੋ ਸਕਦਾ ਹੈ, ਪਰ ਸਾਡੇ ਮਾਨਸਿਕ ਰੋਗ, ਇਹ ਵੈਰ ਵਿਰੋਧ, ਈਰਖਾ, ਸਾੜਾ, ਬਦਲਾ, ਕਿਰਨਾ, ਐਲਰਜੀ ਤਾਂ ਸਾਡੀ ਮੌਤ ਤੋਂ ਮਗਰੋਂ ਵੀ ਜੀਵ ਦੇ ਨਾਲ ਹੀ ਚਿੰਬੜੇ ਰਹਿੰਦੇ ਹਨ ਅਤੇ ਅਗਲੇ ਜਨਮਾਂ ਵਿੱਚ ਹੋਰ ਦੀਰਘ ਅਤੇ ਖਤਰਨਾਕ ਹੋ ਜਾਂਦੇ ਹਨ। ਇਸ ਤਰ੍ਹਾਂ ਜੀਵਨ ਦੀਆਂ ਦੀਰਘ ਅਤੇ ਖਤਰਨਾਕ ਮਾਨਸਿਕ ਬਿਮਾਰੀਆਂ ਦਾ ਚੱਕਰ ਅਥਵਾ ਗੇੜ ਚੱਲਦਾ ਰਹਿੰਦਾ ਹੈ, ਜਿਸ ਦੇ ਖਤਰਨਾਕ ਨਤੀਜਿਆਂ ਤੋਂ ਅਸੀਂ ਬਿਲਕੁਲ ਅਣਜਾਣ, ਬੇਖਬਰ, ਬੇਪਰਵਾਹ, ਬੇਫਿਕਰ, ਅਵੇਸਲੇ ਹੋ ਕੇ ਨਰਕੀ ਜੀਵਨ ਬਣਾ ਰਹੇ ਹਾਂ। ਇੱਥੇ ਹੀ ਬਸ ਨਹੀਂ, ਸਰੀਰਕ ਛੂਤ ਦੀਆਂ ਬਿਮਾਰੀ ਦੀ ਤਰ੍ਹਾਂ ਸਾਡੀਆਂ ਮਾਨਸਿਕ ਬਿਮਾਰੀਆਂ ਵੀ ਮਾਨਸਿਕ ਕਿਰਨਾਂ ਦੁਆਰਾ ਸਾਰੇ ਪੁਲਾੜ ਵਿੱਚ ਫੈਲ ਕੇ ਬ੍ਰਹਿਮੰਡ ਦੇ ਹੋਰਨਾਂ ਮਨਾਂ ਉੱਤੇ ਵੀ ਅਸਰ ਪਾਉਂਦੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਹੋ ਜਿਹੀ ਮਾਨਸਿਕ ਤਪਦਿਕ ਵਾਲੇ ਅਤਿਅੰਤ ਦੁਖਦਾਈ ਨਰਕੀ ਜੀਵਨ ਭੋਗਦਿਆਂ ਹੋਇਆਂ ਅਤੇ ਹਾਈਬੂ ਅਤੇ ਕੁਰਲਾਟ ਕਰਦੇ ਹੋਏ ਵੀ ਇਹਨਾਂ ਦੇ ਸਹੀ ਇਲਾਜ ਵੱਲ ਅਸੀਂ ਉੱਕਾ ਹੀ ਧਿਆਨ ਨਹੀਂ ਦਿੰਦੇ, ਭਾਵੇਂ ਸਾਰਿਆਂ ਧਰਮ ਗ੍ਰੰਥਾਂ ਵਿੱਚ ਇਹਨਾਂ ਮਾਨਸਿਕ ਰੋਗਾਂ ਦੇ ਸੌਖੇ ਅਤੇ ਅਕਸੀਰ ਇਲਾਜ ਦੱਸੇ ਗਏ ਹਨ। ਸਾਡੇ ਮਨ ਵਿੱਚ ਜੋ ਵੀ ਫੁਰਨੇ ਜਾਂ ਖਿਆਲ ਉਪਜਦੇ ਹਨ, ਉਹਨਾਂ ਦੀ ਛੋਹ ਨਾਲ ਸਾਡੇ ਮਨ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ ਅਤੇ ਰੰਗਤ ਚੜ੍ਹ ਜਾਂਦੀ ਹੈ। ਇਹ ਰੰਗਤ ਜਾਂ ਮੈਲ ਉਹਨਾਂ ਖਿਆਲਾਂ ਦੇ ਦੁਹਰਾਉਣ ਨਾਲ ਗੂੜ੍ਹੀ ਹੁੰਦੀ ਜਾਂਦੀ ਹੈ ਅਤੇ ਅਭਿਆਸ ਜਾਂ ਘੋਟਣ ਨਾਲ ਰੁਚੀ ਬਣ ਜਾਂਦੀ ਹੈ। ਇਹਨਾਂ ਨੀਵੀਆਂ ਰੁਚੀਆਂ ਤੋਂ ਖਹਿੜਾ ਛੁਡਾਉਣਾ ਅਤਿਅੰਤ ਕਠਿਨ ਹੈ। ਇਹ ਰੁਚੀਆਂ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਧੱਸ ਵੱਸ ਕੇ ਰਸ ਜਾਂਦੀਆਂ ਹਨ। ਇਹਨਾਂ ਨੀਵੀਆਂ ਰੁਚੀਆਂ ਵਿੱਚੋਂ ਜੋ ਕਿਰਨਾਂ ਦੀ ਹਵਾੜ ਨਿਕਲਦੀ ਹੈ ਉਸਨੂੰ ਐਲਰਜੀ ਕਿਹਾ ਜਾਂਦਾ ਹੈ। ਜੇਕਰ ਕਿਸੇ ਨਾਲ ਸਾਨੂੰ ਇਸ ਤਰ੍ਹਾਂ ਦੀ ਨਫ਼ਰਤ ਜਾਂ ਐਲਰਜੀ ਹੋਵੇ ਤਾਂ ਸਪਸ਼ਟ ਹੈ ਕਿ ਸਾਡਾ ਮਨ ਅਤਿਅੰਤ ਮਲੀਨ ਅਤੇ ਮਨੂਰ ਹੋ ਚੁੱਕਿਆ ਹੈ, ਜਿਸ ਦੇ ਸਿਰਫ ਯਾਦ ਆਉਣ ਨਾਲ ਸਾਨੂੰ ਸਣਕੱਪਣੀ ਅੱਗ ਲੱਗ ਜਾਂਦੀ ਹੈ ਅਤੇ ਸਾਡਾ ਮਨ ਸੜ ਬਲਕੇ ਮਨੂਰ ਹੋਰ ਮਨੂਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਪਿਛਲੇ ਜਨਮਾਂ ਦੇ ਚੰਗੇ ਕਰਮ ਧਰਮ ਅਤੇ ਭਗਤੀ ਭਾਵ ਵੀ ਨਸ਼ਟ ਹੋ ਜਾਂਦੇ ਹਨ। ਹਾਂਜੀ, ਜੇਕਰ ਕਿਸੇ ਨਾਲ ਸਾਨੂੰ ਇਸ ਤਰ੍ਹਾਂ ਦੀ ਨਫ਼ਰਤ ਜਾਂ ਐਲਰਜੀ ਹੋਵੇ ਤਾਂ ਸਪਸ਼ਟ ਹੈ ਕਿ ਸਾਡਾ ਮਨ ਅਤਿਅੰਤ ਮਲੀਨ ਅਤੇ ਮਨੂਰ ਹੋ ਚੁੱਕਿਆ ਹੈ, ਜਿਸ ਦੇ ਸਿਰਫ ਯਾਦ ਆਉਣ ਨਾਲ ਸਾਨੂੰ ਸਣਕੱਪਣੀ ਅੱਗ ਲੱਗ ਜਾਂਦੀ ਹੈ ਅਤੇ ਸਾਡਾ ਮਨ ਸੜ ਬਲਕੇ ਹੋਰ ਮਨੂਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਪਿਛਲੇ ਜਨਮਾਂ ਦੇ ਚੰਗੇ ਕਰਮ ਧਰਮ ਅਤੇ ਭਗਤੀ ਭਾਵ ਵੀ ਨਸ਼ਟ ਹੋ ਜਾਂਦੇ ਹਨ। तन जल बल माटी पया, मन माया मोह मनूर, अवगुण फिर लागू पए कूड़ वजावै तू। मन दे उत्तम या मलीन होण दियां कुछ निशानियां पेश कीतियां जांदियां हन। उत्तम मन सत्संगत दा प्यार, मलीन मन कुसंगत दी प्रेरणा। उत्तम मन नाम सिमरन, मलीन मन मोह माया दा व्यास। उत्तम मन गुरबाणी नाल प्यार, मलीन मन सिनेमा टीवी अते नावलां विच खचत। उत्तम मन सेवा करण दा चाव, मलीन मन सेवा कराउण दी रुचि। उत्तम मन आत्म ज्ञान, मलीन मन मायकी परम भुलेखे। उत्तम मन एकता एक ओंकार, मलीन मन दूजा पाव। उत्तम मन रब दी याद, मलीन मन माया विच गलतान। उत्तम मन रब दी शरदा पावनी, मलीन मन रब दी होंद ते शक या अशरदा। उत्तम मन रबी हुकम, मलीन मन आपणियां सियाणपा। उत्तम मन रबी पाणा ते मलीन मन आपणियां उगतियां जुगतियां। उत्तम मन प्यार, मलीन मन किरना। उत्तम मन मिलवर्तन, मलीन मन वैर विरोध। उत्तम मन सगल संग बने आई, मलीन मन तात पर आई। उत्तम मन पर स्वार्थी, मलीन मन निज स्वार्थी। उत्तम मन दया, मलीन मन निर्दयी। उत्तम मन खिमा, मलीन मन बदला। उत्तम मन निम्रता, मलीन मन हंगता। उत्तम मन संतोख, मलीन मन तृष्णा। उत्तम मन अचिंत, मलीन मन चिंता चिखा। उत्तम मन निर्दावे, मलीन मन दावे दाजन। उत्तम मन अलिप्त, मलीन मन मोह। उत्तम मन हाथों दे के पला मनावे, मलीन मन खो के लै के पला मनावे। उत्तम मन सच दा वरतारा, मलीन मन झूठ दा बोलबाला। उत्तम मन आत्मक जीवन, मलीन मन मायकी जीवन। उत्तम मन गुरमुख, मलीन मन मनमुख। गुरबाणी विचार लेख नंबर 36 सो किच कर जित मैल न लागे भाग दूजा।
वाहिगुरु जी का खालसा, वाहिगुरु जी की फतेह।